ਪਰਮ ਪੂਜੇ ਪਾਕ ਸਾਹਿਬ ਕਮਾਲ ਹਜ਼ੂਰੇ ਅਨਵਰ ਵਾਲੀਏ ਦੋ ਜਹਾਨ ਸਾਹਿਬ ਸੁਹਾਵਾ ਪ੍ਰਤੱਖ ਵਿਰਾਜਮਾਨ ਸ਼ਬਦ ਗੁਰੂ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਹਿਲੀ ਵਾਰ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਕੁਝ ਸਮੇਂ ਲਈ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਕਰਨ ਦਾ ਮੌਕਾ ਮਿਲਿਆ ਅਤੇ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਜੀਵਨ ਇਤਿਹਾਸ ਦੇ ਮਹਾਨ ਪੰਨਿਆਂ ਵਿੱਚੋਂ ਕੁਝ ਕੁ ਹਰਫ ਆਪ ਜੀ ਨਾਲ ਸਾਂਝੇ ਕਰਨ ਦਾ ਮੌਕਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਇਸ ਤੋਂ ਪਹਿਲਾਂ ਕਿ ਆਪਣੇ ਵਿਚਾਰਾਂ ਨੂੰ ਅਗਾਂਹ ਤੋਰਾਂ, ਇੱਕ ਛੋਟੇ ਜਿਹੇ ਸੂਤਰ ਨਾਲ ਆਪ ਸਭਨਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਨਾ ਚਾਹੁੰਦਾ ਹਾਂ, ਬਾਅਦ ਵਿੱਚ ਵਧਾਈ ਪੇਸ਼ ਕਰਾਂਗਾ। ਤੁਸੀਂ ਸਵਾਲ ਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਾਡਾ ਮਨ ਗੁਰੂ ਨਾਲ ਨਹੀਂ ਜੁੜਿਆ, ਧਿਆਨ ਨਹੀਂ ਜੁੜਿਆ। ਐਸਾ ਵੀ ਸੰਭਵ ਹੈ ਕਿ ਕਈ ਵਾਰੀ ਸਰੀਰ ਬੈਠਾ ਹੁੰਦਾ ਅਤੇ ਮਨ ਦੂਰ ਅਡਾਰੀਆਂ ਮਾਰ ਕੇ ਚਲਾ ਜਾਂਦਾ, ਮਨ ਦੂਰ ਚਲਾ ਜਾਂਦਾ, ਕਿਉਂਕਿ ਮਨ ਨੂੰ ਸੰਭਾਲਣਾ, ਮਨ ਨੂੰ ਕੰਟਰੋਲ ਕਰਨਾ, ਉਸ ਅਵਸਥਾ 'ਤੇ ਪਹੁੰਚਣਾ ਹੈ ਜਦੋਂ ਗੁਰੂ ਦੀ ਰਹਿਮਤ ਹੋ ਜਾਏ ਫਿਰ ਮਨ ਵਸ ਵਿੱਚ ਆ ਜਾਂਦਾ, ਅਤੇ ਜਦੋਂ ਮਨ ਵਸ ਵਿੱਚ ਆ ਜਾਏ ਫਿਰ ਸਾਰੀਆਂ ਪ੍ਰਾਪਤੀਆਂ ਮਨੁੱਖ ਸਹਿਜੇ ਕਰ ਲੈਂਦੇ। ਉਹ ਸੂਤਰ ਇਹ ਹੈ ਕਿ ਮਨੁੱਖ ਜਦ ਤੋਂ ਸੋਝੀ ਸੰਭਾਲਦਾ ਆਪਣੀ ਜ਼ਬਾਨ ਵਿੱਚੋਂ ਬੋਲਣਾ ਆਰੰਭ ਕਰਦਾ। ਤੁਸੀਂ ਸਿਆਣੇ ਸੂਝਵਾਨ ਪੜ੍ਹੇ ਲਿਖੇ ਐਜੂਕੇਟਡ ਮੇਰੇ ਵੀਰ ਅਤੇ ਭੈਣਾਂ ਬੈਠੇ ਹੋ, ਗੱਲ ਜ਼ਰਾ ਕੁ ਬਰੀਕ ਹੈ, ਸੂਖਮ ਹੈ, ਗੱਲ ਸਮਝ ਲੈਣੀ। ਆਪਣੀ ਜ਼ਬਾਨ ਵਿੱਚੋਂ ਬੋਲਣਾ ਆਰੰਭ ਕਰਦੇ, ਕਈ ਵਾਰੀ ਇਹ ਜ਼ਿੰਦਗੀ ਵਿੱਚ ਐਸੀਆਂ ਗੱਲਾਂ ਕਹਿੰਦੇ, ਇਹੋ ਜਿਹੇ ਸ਼ਬਦ ਆਖਦੇ, ਇਹੋ ਜਿਹੀ ਇਹਦੀ ਸ਼ਬਦਾਵਲੀ ਹੁੰਦੀ ਹੈ ਕਿ ਜਿਹੜੇ ਇਹਦੇ ਮਿੱਤਰ ਹੁੰਦੇ ਨੇ ਉਹ ਸ਼ਬਦ ਬੋਲਣ ਨਾਲ ਇਹਦੇ ਦੁਸ਼ਮਣ ਬਣ ਜਾਂਦੇ ਨੇ, ਜਿਹੜੇ ਪਿਆਰ ਕਰਨ ਵਾਲੇ ਹੁੰਦੇ ਨੇ ਨਫ਼ਰਤ ਕਰਨ ਲੱਗ ਜਾਂਦੇ ਨੇ। ਜ਼ਬਾਨ ਵਿੱਚੋਂ ਕੋਈ ਮਾੜਾ ਸ਼ਬਦ ਆਖਿਆ ਜਿਹੜਾ ਮਿੱਤਰ ਸੀ ਦੁਸ਼ਮਣ ਬਣ ਗਿਆ, ਜਿਹੜਾ ਪਿਆਰ ਕਰਨ ਵਾਲਾ ਸੀ ਉਹ ਨਫ਼ਰਤ ਕਰਨ ਲੱਗ ਪਿਆ, ਅਤੇ ਕਈ ਵਾਰੀ ਉਹੀ ਬੰਦਾ ਆਪਣੀ ਜ਼ਬਾਨ ਵਿੱਚ ਇਹੋ ਜਿਹੀ ਗੱਲ ਕਹਿੰਦੇ, ਇਹੋ ਜਿਹੇ ਬਚਨ ਬੋਲਦਾ, ਇਹੋ ਜਿਹੇ ਸ਼ਬਦ ਆਖਦਾ, ਇਹੋ ਜਿਹੀ ਗੱਲ ਕਹਿੰਦੇ ਕਿ ਜਿਹੜੇ ਬੰਦੇ ਵਿਰੋਧੀ ਹੁੰਦੇ ਨੇ ਉਹ ਮਿੱਤਰ ਬਣ ਜਾਂਦੇ ਨੇ, ਜਿਹਨਾਂ ਨਾਲ ਉਹ ਸੰਬੰਧ ਟੁੱਟਿਆ ਹੁੰਦਾ ਉਹਨਾਂ ਨਾਲ ਸਾਂਝ ਪੈ ਜਾਂਦੀ ਹੈ। ਇਹਦਾ ਮਤਲਬ ਇਹ ਹੈ ਕਿ ਬੋਲਣ ਨਾਲ ਮਨੁੱਖ ਦਾ ਸੰਬੰਧ ਜਾਂ ਟੁੱਟਦਾ ਜਾਂ ਜੁੜਦਾ। ਹੁਣ ਇੱਥੇ ਅਸੀਂ ਸਾਰਿਆਂ ਨੇ ਆਪਣਾ ਸੰਬੰਧ ਜੋੜਨਾ ਹੈ, ਜੋੜਨਾ ਕਿਹਦੇ ਨਾਲ ਹੈ, ਜੋੜਨਾ ਹੈ ਆਪਣੇ ਗੁਰੂ ਨਾਲ। ਅਸੀਂ ਆਪਣਾ ਸੰਬੰਧ ਜੋੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਤਾਂ ਤੇ ਆਓ ਵਿਚਾਰ ਕੇ ਵੇਖੀਏ ਵੀ ਕਿਹੜਾ ਸ਼ਬਦ ਬੋਲੀਏ ਜਿਹੜਾ ਸ਼ਬਦ ਬੋਲਣ ਨਾਲ ਸਾਡਾ ਸੰਬੰਧ ਸਾਡੇ ਗੁਰੂ ਨਾਲ ਜੁੜ ਜਾਏ। ਗੁਰਮੁਖੋ ਸ਼ਬਦ ਹੈ ਵਾਹਿਗੁਰੂ, ਜਦੋਂ ਸਿੱਖ ਵਾਹਿਗੁਰੂ ਕਹਿੰਦਾ ਉਹਦਾ ਮਨ ਗੁਰੂ ਨਾਲ ਜੁੜਦਾ, ਉਹਦਾ ਸੰਬੰਧ ਗੁਰੂ ਨਾਲ ਜੁੜਦਾ। ਆਓ ਆਪਾਂ ਵੀ ਆਪਣੇ ਮਨ ਨੂੰ ਗੁਰੂ ਨਾਲ ਜੋੜੀਏ, ਦੋ ਵਾਰੀ ਵਾਹਿਗੁਰੂ ਸ਼ਬਦ ਆ ਕੇ ਫਤਿਹ ਦੇ ਸਿਮਰਨ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸਮੁੱਚੇ ਜਥੇ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਮਹਾਨ ਆਗਮਨ ਪੁਰਬ ਦੀ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ। ਮੈਂ ਤੋਂ ਪਹਿਲਾਂ ਬੱਚੇ ਕੀਰਤਨ ਕਰ ਰਹੇ ਸਨ, ਉਹਨਾਂ ਦੇ ਕੀਰਤਨ ਨੂੰ ਸੁਣ ਕੇ ਮੈਂ ਛੋਟਾ ਛੋਟਾ ਮਹਿਸੂਸ ਕਰ ਰਿਹਾ ਸਾਂ, ਮੈਨੂੰ ਆਪਣਾ ਆਪ ਬਹੁਤ ਛੋਟਾ ਲੱਗਦਾ ਸੀ। ਇੱਥੋਂ ਦੇ ਬੌਰਨ ਬੱਚੇ ਜਦੋਂ ਗੁਰਬਾਣੀ ਦੇ ਕੀਰਤਨ ਨੂੰ ਕਰਦੇ ਨੇ, ਅੰਦਰੋਂ ਜੁੜ ਕੇ ਕਰਦੇ ਨੇ, ਅਸੀਂ ਸ਼ਾਇਦ ਵਪਾਰਕ ਤੌਰ 'ਤੇ ਬਾਹਰੀ ਤੌਰ 'ਤੇ ਜੁੜੇ ਹੋਏ ਹਾਂ ਅਤੇ ਅਸੀਂ ਇਸ ਨੂੰ ਕਮਰਸ਼ੀਅਲ ਤੌਰ 'ਤੇ ਅਪਣਾ ਲਏ, ਪਰ ਧਰਮ ਦੀ ਦੁਨੀਆ ਵਿੱਚ ਜਦੋਂ ਮੈਂ ਇਹਨਾਂ ਬੱਚਿਆਂ ਨੂੰ ਵੇਖਦਾ ਹਾਂ ਤਾਂ ਮਨ ਵਿੱਚ ਬੜੀ ਪ੍ਰਸੰਨਤਾ ਹੁੰਦੀ ਹੈ। ਆਮ ਅਸੀਂ ਇਹ ਤੌਖਲਾ ਪੈਦਾ ਕਰਦੇ ਹਾਂ ਕਿ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ, ਪਰ ਇੱਥੇ ਕੈਨੇਡਾ ਵਿੱਚ ਆ ਕੇ ਮੇਰੇ ਮਨ ਨੂੰ ਰਾਹਤ ਮਿਲਦੀ ਹੈ ਜਦੋਂ ਮੈਂ ਵੇਖਦਾ ਹਾਂ ਕਿ ਸਿੱਖੀ ਦਾ ਭਵਿੱਖ ਹੈ ਜਿਹੜਾ ਉਹ ਬੜਾ ਰੋਸ਼ਨ ਹੈ। ਇੱਕ ਵਾਰੀ ਫਿਰ ਇਹਨਾਂ ਬੱਚਿਆਂ ਲਈ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੋਇਆ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਇਹ ਕੀਰਤਨ ਦੀ ਦਾਤ ਅਤੇ ਸਿੱਖੀ ਦੀ ਦਾਤ ਜਿਹੜੀ ਬਖਸ਼ਿਸ਼ ਕੀਤੀ ਹੈ ਇਹ ਪੂਰੇ ਸੰਸਾਰ ਵਿੱਚ ਫੈਲ ਜਾਏ, ਇਹ ਆਪਣੇ ਢਾਡੀ ਦੀ ਅਰਦਾਸ ਪ੍ਰਵਾਨ ਕਰ ਲੈਣੀ। ਅਤੇ ਆਓ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਾਨ ਜੀਵਨ ਵਿੱਚੋਂ ਕੁਝ ਕੁ ਪੰਨੇ ਮੈਂ ਆਪ ਜੀ ਨਸਾਂ ਜਿਕਰਾਂ। ਅੱਜ ਦੀ ਡਾਇਰੀ ਜਦੋਂ ਵੇਖੋਗੇ, ਜੰਤਰੀ ਜਦੋਂ ਵੇਖੋਗੇ, ਉਹਦੇ 'ਤੇ ਲਿਖਿਆ ਹੁੰਦਾ ਅਵਤਾਰ ਦਿਹਾੜਾ ਪਾਤਸ਼ਾਹੀ ਪਹਿਲੀ। ਅਵਤਾਰ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ, ਲੇਕਿਨ ਅਵਤਾਰ ਦੇ ਅਰਥਾਂ ਨੂੰ ਅਸੀਂ ਜਾਣਿਆ ਨਹੀਂ, ਕਿਉਂਕਿ ਅਵਤਾਰ ਬਾਬਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿ ਦਿੱਤੀ ਇਹ ਗੱਲ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜਾ ਅਵਤਾਰ ਹੈ ਉਹ ਪਰਮਾਤਮਾ ਦੀ ਗਤੀ ਨੂੰ ਜਾਣ ਨਹੀਂ ਸਕਦਾ। ਫਿਰ ਜਿਹੜਾ ਇਹ ਅਵਤਾਰ ਲਿਖਿਆ ਹੁੰਦਾ ਅਵਤਾਰ ਦਿਹਾੜਾ ਪਾਤਸ਼ਾਹੀ ਪਹਿਲੀ, ਇਹ ਕੀ ਹੈ ਅਵਤਾਰ? ਇਹਨੂੰ ਸ਼ਬਦੀ ਤੌਰ 'ਤੇ ਆਪਾਂ ਵਿਚਾਰੀਏ, ਇਹ ਚਾਰ ਅੱਖਰਾਂ ਦਾ ਜੋੜ ਹੈ, ਗੁਰਮੁਖੀ 35 ਦੇ ਚਾਰ ਅੱਖਰਾਂ ਦਾ ਜੋੜ ਹੈ। ਇਹਦੇ ਅਰਥਾਂ ਨੂੰ ਸਮਝਣ ਵਾਸਤੇ ਇਹਨੂੰ ਵਿਚਾਲੇ ਤੋੜਨਾ ਪਏਗਾ, ਦੋ ਸ਼ਬਦ ਬਣ ਜਾਣਗੇ ਅਵ ਅਤੇ ਤਾਰ। ਅਵ ਦਾ ਸ਼ਬਦੀ ਅਰਥ ਹੈ ਉੱਚਾ ਅਤੇ ਤਾਰ ਦਾ ਅਰਥ ਹੈ ਨੀਵਾਂ। ਜਦੋਂ ਕੋਈ ਚੀਜ਼ ਉੱਚੇ ਥਾਂ ਤੋਂ ਨੀਵੇਂ ਥਾਂ 'ਤੇ ਆਉਂਦੀ ਹੈ ਉਹਨੂੰ ਕਹਿੰਦੇ ਨੇ ਅਵਤਾਰ ਧਾਰਨਾ, ਉਹਨੂੰ ਕਹਿੰਦੇ ਨੇ ਅਵਤਾਰ ਹੋਣਾ। ਨਿਰੰਕਾਰੀ ਜੋਤ, ਈਸ਼ਵਰੀ ਜੋਤ, ਆਪ ਪਰਮਾਤਮਾ ਜਦੋਂ ਇਸ ਧਰਤੀ 'ਤੇ ਆਇਆ, ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ 'ਤੇ ਆਉਣ ਨੂੰ ਉਹਨਾਂ ਦਾ ਅਵਤਾਰ ਧਾਰਨਾ ਆਖਿਆ ਗਿਆ। ਅਤੇ ਅੱਗੇ ਜਿਹੜਾ ਅਵਤਾਰ ਹੈ ਇਹਦੀਆਂ 6 ਕਿਸਮਾਂ ਨੇ, 6 ਪ੍ਰਕਾਰਾਂ ਨੇ, 6 ਕਾਇੰਡਸ ਨੇ ਇਹਦੀਆਂ। ਅਸੀਂ ਇਹਨਾਂ ਵਿੱਚੋਂ ਵੇਖਣਾ ਕਿ ਗੁਰੂ ਨਾਨਕ ਦੇਵ ਮਹਾਰਾਜ ਕਿਉਂ ਇਸ ਸੰਸਾਰ ਵਿੱਚ ਆਏ। ਮੈਂ ਸੰਖੇਪ ਦੇ ਸ਼ਬਦਾਂ ਵਿੱਚੋਂ ਗੱਲ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ। ਪਹਿਲਾ ਅਵਤਾਰ ਹੈ ਨਿੱਤ ਅਵਤਾਰ, ਦੂਜਾ ਹੈ ਨਿਮਿੱਤ ਅਵਤਾਰ, ਤੀਜਾ ਹੈ ਅੰਸਾ ਅਵਤਾਰ, ਚੌਥਾ ਅਵੰਸਾ ਅਵਤਾਰ, ਪੰਜਵਾਂ ਪੂਰਨ ਅਵਤਾਰ ਅਤੇ ਛੇਵਾਂ ਪੂਰਨ ਤਪ, ਜਿਹਨੂੰ ਗੁਰ ਅਵਤਾਰ ਕਹਿੰਦੇ ਨੇ। ਸੰਖੇਪ ਦੇ ਸ਼ਬਦਾਂ ਵਿੱਚ ਆਪਾਂ ਇਹਨੂੰ ਕਲੈਰੀਫਾਈ ਕਰ ਲਈਏ ਕਿ ਨਿੱਤ ਅਵਤਾਰ ਕੌਣ ਹੈ। ਨਿੱਤ ਦੇ ਸ਼ਬਦੀ ਅਰਥ ਨੇ ਰੋਜ਼ਾਨਾ, ਇਹ ਅਵਤਾਰ ਹਮੇਸ਼ਾ ਦੁਨੀਆਂ ਵਿੱਚ ਹੁੰਦੇ ਨੇ, ਇਹਨਾਂ ਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ। ਆਤਮਿਕ ਤੌਰ 'ਤੇ ਰੱਬ ਨਾਲ ਜੁੜ ਜਾਂਦੇ ਨੇ, ਇਹਨਾਂ ਦੀ ਰਸਨਾ 'ਤੇ ਪ੍ਰਭੂ ਦਾ ਵਾਸ ਹੋ ਜਾਂਦਾ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਸਾਧ ਦੀ ਗੱਲ ਅਤੇ ਬ੍ਰਹਮ ਗਿਆਨੀ ਦੀ ਗੱਲ, ਕੇਵਲ ਪਹਿਰਾਵੇ ਦੀ ਗੱਲ ਨਹੀਂ, ਕਿਉਂਕਿ ਪਹਿਰਾਵਾ ਕੇਵਲ ਪਖੰਡ ਦਾ ਧਾਰਕ ਹੈ, ਗੱਲ ਹੈ ਮਨੁੱਖ ਦੇ ਅੰਦਰ ਦੀ ਗੱਲ, ਆਤਮਾ ਦੀ ਗੱਲ, ਮਨ ਦੀ ਗੱਲ। ਜਦੋਂ ਪਵਿੱਤਰ ਹੋ ਜਾਏ, ਸਾਫ਼ ਹੋ ਜਾਏ, ਉਹ ਸੰਸਾਰ ਦੇ ਲੋਕਾਂ ਵਿੱਚ ਵਿਚਰਦੇ ਨੇ, ਰਹਿੰਦੇ ਨੇ, ਅਤੇ ਉਹਨਾਂ ਦੀ ਰਸਨਾ 'ਤੇ ਪ੍ਰਭੂ ਦਾ ਵਾਸ ਹੋ ਜਾਂਦਾ, ਇਹਨਾਂ ਨੂੰ ਆਖਿਆ ਜਾਂਦਾ ਨਿੱਤ ਅਵਤਾਰ। ਦੂਜਾ ਅਵਤਾਰ ਹੈ ਨਿਮਿੱਤ। ਨਿਮਿੱਤ ਕਹਿੰਦੇ ਨੇ ਜਿਹੜਾ ਇੱਕੋ ਹੀ ਕੰਮ ਵਾਸਤੇ ਆਵੇ, ਜਿਵੇਂ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਉਂਦੇ ਹਾਂ, ਕਹਿ ਦਿੰਦੇ ਹਾਂ ਫਲਾਣੇ ਦੇ ਨਿਮਿੱਤ ਹੈ, ਲੰਗਰ ਦੀ ਸੇਵਾ ਕਰਾਉਂਦੇ ਹਾਂ, ਅੱਜ ਦਾ ਲੰਗਰ ਫਲਾਣੇ ਦੇ ਨਿਮਿੱਤ ਹੈ, ਜਿਹੜਾ ਇੱਕੋ ਹੀ ਕੰਮ ਵਾਸਤੇ ਆਵੇ ਉਹਨੂੰ ਆਖਿਆ ਜਾਂਦਾ ਨਿਮਿੱਤ ਅਵਤਾਰ। ਜਿਵੇਂ ਸਾਡੇ ਹਿੰਦੁਸਤਾਨ ਦੀ ਧਰਤੀ ਉੱਤੇ ਜਿੱਥੋਂ ਅਸੀਂ ਆਏ ਹਾਂ, ਉੱਥੇ ਇੱਕ ਅਵਤਾਰ ਆਇਆ ਜਿਹਦਾ ਨਾਂ ਹੈ ਨਰਸਿੰਘ ਅਵਤਾਰ। ਉਹਦਾ ਕੋਈ ਕੰਮ ਨਹੀਂ ਸੀ, ਨਾ ਉਹਨੇ ਪਹਿਲਾਂ ਕੋਈ ਕੰਮ ਕੀਤਾ, ਨਾ ਉਹਨੇ ਬਾਅਦ ਵਿੱਚ ਕੰਮ ਕੀਤਾ, ਉਹਦਾ ਇੱਕੋ ਹੀ ਕੰਮ ਸੀ ਹਰਨਾਕਸ਼ ਨੂੰ ਮਾਰਨਾ, ਇੱਕੋ ਹੀ ਕੰਮ ਵਾਸਤੇ ਦੁਨੀਆਂ ਵਿੱਚ ਆਇਆ। ਅਤੇ ਤੀਜਾ ਅਵਤਾਰ ਹੈ ਅੰਸਾ ਅਵਤਾਰ। ਇਹ ਅੰਸਾ ਆਪਣੇ ਆਪ ਵਿੱਚ ਕੋਈ ਅਵਤਾਰ ਪੈਦਾ ਨਹੀਂ ਹੁੰਦਾ, ਇੱਕ ਆਮ ਮਨੁੱਖ ਹੁੰਦੇ, ਲੇਕਿਨ ਇੱਥੇ ਆ ਕੇ ਵਿੱਦਿਆ ਪੜ੍ਹਦੇ, ਤਾਲੀਮ ਹਾਸਲ ਕਰਦੇ, ਗਿਆਨ ਹਾਸਲ ਕਰਦੇ, ਉਸ ਅਵਸਥਾ 'ਤੇ ਪਹੁੰਚ ਜਾਂਦਾ ਜਿੱਥੇ ਲੋਕਾਂ ਦੀ ਸਹੂਲਤ ਵਾਸਤੇ ਅਨੇਕਾਂ ਉਪਕਰਨ ਪੈਦਾ ਕਰ ਦਿੰਦੇ, ਲੋਕ ਇਹਦੀ ਵੀ ਪੂਜਾ ਕਰਦੇ ਨੇ, ਇਹਨਾਂ ਨੂੰ ਆਖਿਆ ਜਾਂਦਾ ਅੰਸਾ। ਇਹਨਾਂ ਵਿੱਚ ਵਿਗਿਆਨੀ ਨੇ ਜਿਹੜੇ, ਉਹ ਸਦਾ ਵਾਸਤੇ ਜੀਵਿਤ ਹੋ ਜਾਂਦੇ ਨੇ। ਚੌਥਾ ਅਵਤਾਰ ਹੈ ਅਵੰਸਾ ਅਵਤਾਰ। ਅਵੰਸਾ ਹੈ ਜਿਹੜਾ, ਇਹਦਾ ਜਨਮ ਹੈ ਜਿਹੜਾ, ਉਹ ਉਹਨਾਂ ਦੇ ਘਰ ਵਿੱਚ ਹੁੰਦਾ ਜਿਨ੍ਹਾਂ ਨੂੰ ਅਸੀਂ ਅਵਤਾਰ ਆਖਦੇ ਹਾਂ, ਉਹਨਾਂ ਦੀ ਵੰਸ਼ ਵਿੱਚ ਪੈਦਾ ਹੁੰਦੇ ਨੇ। ਇਹਦੀ ਮਿਸਾਲ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਦੋ ਪੁੱਤਰ ਨੇ, ਜਿਨ੍ਹਾਂ ਦਾ ਆਪਾਂ ਆਗਮਨ ਦਿਹਾੜਾ ਮਨਾ ਰਹੇ ਹਾਂ, ਅਵਤਾਰ ਦਿਹਾੜਾ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ, ਲੇਕਿਨ ਲੋਕ ਉਹਨਾਂ ਦੀ ਵੀ ਪੂਜਾ ਕਰਦੇ ਨੇ। ਕਿਉਂ? ਕਿਉਂਕਿ ਗੁਰੂ ਨਾਨਕ ਦੀ ਵੰਸ਼ ਵਿੱਚ ਪੈਦਾ ਹੋਏ ਨੇ, ਉਹਨਾਂ ਦੀ ਅੰਸ਼ ਵਿੱਚ ਪੈਦਾ ਹੋਏ ਨੇ, ਅੱਜ ਵੀ ਉਹਨਾਂ ਦੀ ਪੂਜਾ ਹੁੰਦੀ ਹੈ। ਅਤੇ ਪੰਜਵਾਂ ਅਵਤਾਰ ਹੈ ਪੂਰਨ ਅਵਤਾਰ। ਪੂਰਨ ਕਹਿੰਦੇ ਨੇ ਜਿਹੜਾ ਕੁਝ ਗੁਣਾਂ ਵਿੱਚ ਪੂਰਾ ਹੋਵੇ, ਕੁਝ ਕਲਾਵਾਂ ਵਿੱਚ ਪੂਰਾ ਹੋਵੇ। ਇਹਨਾਂ ਵਿੱਚ 14 ਕਲਾ ਹੋ ਸਕਦੀਆਂ ਨੇ, 16 ਕਲਾ ਹੋ ਸਕਦੀਆਂ ਨੇ, 12 ਕਲਾ ਹੋ ਸਕਦੀਆਂ ਨੇ, ਲੇਕਿਨ ਇਹਦੀ ਇੱਕ ਹੱਦ ਹੈ, ਇਹਦੀ ਇੱਕ ਗਿਣਤੀ ਹੈ। ਅਤੇ ਜਿਹੜਾ ਲਾਸਟ ਅਵਤਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਉੱਤੇ ਜਿਹੜਾ ਸ਼ਬਦ ਢੁੱਕੇਗਾ, ਉਹ ਹੈ ਗੁਰ ਅਵਤਾਰ। ਗੁਰ ਅਵਤਾਰ ਕੌਣ ਹੈ? ਜਦੋਂ ਅਕਾਲ ਪੁਰਖ ਆਪ ਇਸ ਧਰਤੀ ਉੱਤੇ ਮਨੁੱਖਾ ਜਨਮ ਧਾਰ ਕੇ ਆਉਂਦਾ, ਅਸੀਂ ਸ਼ਬਦ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਤਾਰ ਜਗਮੇ ਪਰਵਰੇ ਹੋ। ਜਦੋਂ ਨਿਰੰਕਾਰ ਧਰਤੀ 'ਤੇ ਆਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਲੋਕਾਂ ਨੂੰ ਤਾਰਨ ਵਾਸਤੇ ਜਦੋਂ ਮਨੁੱਖਾ ਜਨਮ ਧਾਰਨ ਕਰਕੇ ਆਏ ਨੇ, ਉਹਨਾਂ ਦੇ ਅਵਤਾਰ ਦੀ ਕਹਾਣੀ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ